ਧੰਨਵੰਦ ਮੇਰੇ ਤੱਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਹ ਬੰਦਾ ਤਾਂ ਪਤਿਤ ਹੈ ਭਾਈ, ਦੇਖਣ ਨੂੰ ਸੋਹਣਾ ਲੱਗਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਤਿਤ ਪਾਵਨ ਵਾਹਿਗੁਰੂ ਅਗੰਮ, ਪਹੁੰਚ ਤੋਂ ਰਹਿਤ ਉਸ ਵਾਹਿਗੁਰੂ ਨੂੰ ਮਿਲੋ, ਪਾਪ ਜਪੋ, ਬੇਨਤੀ ਕਰੋ। ਹੋਤ ਪੁਨੀਤ ਕੋਟ ਅਪਰਾਧੂ, ਕਰੋੜਾਂ ਜਿਹੜੇ ਅਪਰਾਧ ਨੇ ਉਹ ਪੁਨੀਤ ਹੋ ਜਾਣਗੇ, ਪਾਪ ਮਿਟ ਜਾਣਗੇ ਤੇ ਪਵਿੱਤਰ ਹੋ ਜਾਏਗਾ। ਪਵਿੱਤਰ 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 ਪੁਨੀਤ ਹੋ ਜਾਏਗਾ। ਉਹਨਾਂ ਦੀ ਨਿਗਾਹ ਪੈਣ ਦੀ ਲੋੜ ਹੈ। ਬਲੈਕ ਲਿਸਟ ਵਿੱਚ ਹੁੰਦੇ ਕਈ ਬੰਦੇ, ਪਰ ਬੜੀ ਸੋਹਣੀ ਕਾਰ ਉਹਦੇ ਕੋਲ, ਬਹੁਤ ਸੋਹਣੇ ਕੱਪੜੇ ਨੇ, ਹੈ ਬਲੈਕ ਲਿਸਟ। ਉਹ ਹੁਣ ਸਾਫ਼ ਸੁਥਰਾ ਬੰਦਾ ਨਹੀਂ ਗਿਣਿਆ ਜਾਂਦਾ, ਦੋ ਨੰਬਰੀਆ ਤਾਂ ਪੈਸਿਆਂ ਨੂੰ ਕੀ ਕਰਨਾ, ਹੈ ਹੀ ਦੋ ਨੰਬਰੀਆ ਇਹ, ਤੇ ਪੈਸੇ ਕੀ ਕਰਨੇ, ਸਮਗਲਿੰਗ ਕਰਦਾ। ਹੁਣ ਕੁੱਟ ਬੜੀ ਪੈਂਦੀ, ਮਾਰ ਪੈਂਦੀ ਹੈ, ਉਹ ਕਾਹਦਾ, ਉਹ ਦੁਨੀਆਂ ਦੇ ਅੰਦਰ ਅੱਛੀ ਨਿਗਾਹ ਨਾਲ ਨਹੀਂ ਦੇਖ ਰਹੇ, ਚੋਰ ਹੈ। ਸਤਿਗੁਰੂ ਕਹਿੰਦੇ ਚੋਰ ਸਵਾਲਿਓ, ਚੋਰ ਸਿਆਣਾ, ਚੋਰ ਸਵਾਲਿਓ ਦਾ ਮਤਲਬ ਸੁੰਦਰ ਹੁੰਦਾ ਹੈ, ਸੋਹਣਾ ਸੁਨੱਕਾ। ਚੋਰ ਸਿਆਣਾ, ਚੋਰ ਸਿਆਣਾ ਵੀ ਬੜਾ ਬਹੁਤ ਚਲਾਕੀ ਨਾਲ ਚੋਰੀ ਕਰਦਾ ਹੈ, ਪਤਾ ਨਹੀਂ ਲੱਗਣ ਦਿੰਦਾ ਕਿਹੜੇ ਵੇਲੇ ਜੇਬ ਕੱਢ ਕੇ ਲੈ ਗਿਆ, ਜਿੰਦਾ ਤੋੜ ਲਿਆ, ਸਮਾਨ ਕੱਢ ਲਿਆ। ਔਰ ਦੇਖਣ ਨੂੰ ਸ਼ੱਕ ਨਹੀਂ ਹੁੰਦਾ ਵੀ ਇਹ ਨਹੀਂ ਹੋ ਸਕਦਾ ਚੋਰ, ਆਪਾਂ ਕਹਿੰਦੇ ਬੜਾ ਸ਼ਰੀਫ ਆਦਮੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਦੇਖਣ ਮਾਤਰ ਕੋਈ ਵੀ ਇਨਸਾਨ ਭੈੜਾ ਨਹੀਂ ਲੱਗਦਾ ਹੈ, ਪਰ ਇਹ ਤਾਂ ਜਿਹੜਾ ਬਲੈਕੀਆ ਹੈ, ਬਲੈਕ ਲਿਸਟ ਵਿੱਚ ਆਇਆ ਹੋਇਆ, ਜਦੋਂ ਸਾਰੇ ਕੰਮ ਚੰਗੇ ਕਰਨ ਲੱਗ ਜਾਏਗਾ ਉਹਨੂੰ ਬਲੈਕ ਲਿਸਟ ਵਿੱਚੋਂ ਕੱਢ ਦੇਣਗੇ ਤਾਂ ਮੰਨਾਂਗੇ ਕਿ ਇਹ ਬੰਦਾ ਬਲੈਕ ਤੋਂ ਬਾਹਰ ਹੋ ਗਿਆ। ਬਲੈਕ ਕਾਲਾ, ਇਹ ਕਾਲਾ ਸਾਡਾ ਮਨ, ਤੇ ਮਨ ਦਾ ਬਾਹਰੋਂ ਕੀ ਪਤਾ ਲੱਗੇ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ। ਉਹ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਦੇ ਸਾਹਮਣੇ ਖੜ ਕੇ ਆਖੋ ਕਿ ਮਹਾਰਾਜ ਅਸੀਂ ਤਾਂ ਬਾਹਰੋਂ ਅੰਦਰੋਂ ਕਾਲੇ ਹੀ ਕਾਲੇ, ਕਰੋੜਾਂ ਅਪਰਾਧ ਕੀਤੇ ਹੋਏ ਨੇ ਔਰ ਲੁਕੋਏ ਹੋਏ ਨੇ ਅਪਰਾਧ ਕਰਕੇ, ਅਸੀਂ ਦੇਖਣ ਮਾਤਰ ਅਸੀਂ ਲੱਗਦੇ ਚੰਗੇ ਪਰ ਹਾਂ ਮਾੜੇ। ਹੁਣ ਦੱਸੋ ਵੀ ਅਸੀਂ ਜਿਹੜੇ ਮਾੜੇ ਬੰਦੇ ਹਾਂ, ਬਾਹਰੋਂ ਅਸੀਂ ਕੱਪੜੇ ਤਾਂ ਚੰਗੇ ਪਾਉਂਦੇ ਹਾਂ ਕਿ ਦੁਨੀਆਂ ਅੰਦਰ ਬਦਨਾਮ ਨਾ ਹੋਈ, ਲੋਕ ਸਾਨੂੰ ਚੰਗਾ ਕਹਿਣ। ਹੁਣ ਅਸੀਂ ਮਹਾਰਾਜ ਹੈ ਤਾਂ ਅੰਦਰੋਂ ਕਾਲੇ ਹੀ ਹਾਂ, ਤੁਸੀਂ ਤਾਂ ਜਾਣਦੇ ਹੀ ਹੋ ਬਾਹਰਲੇ ਕੱਪੜੇ ਨਾਲ ਕੀ ਬਣਨਾ, ਪਰ ਲੋਕ ਵਿੱਚ ਜਾ ਕੇ ਮਾਰ ਪੈਣੀ। ਸਾਨੂੰ ਇਸ ਦਾ ਇਲਾਜ ਦੱਸੋ ਵੀ ਅਸੀਂ ਚੰਗੇ ਕਿਵੇਂ ਬਣ ਸਕੀਏ। ਸੱਜਣ ਠੱਗ ਦੇਖਣ ਨੂੰ ਤਾਂ ਬੜਾ ਸੋਹਣਾ, ਬੜਾ ਲੰਬਾ ਦਾੜਾ, ਬੜੀ ਪੱਗ ਸੋਹਣੀ ਗੋਲ ਬੰਨਦਾ ਸੀ, ਚਿੱਟੀ ਬੰਬਾ ਗਿੱਟਿਆਂ ਤੱਕ ਚੋਲਾ, ਮਾਲਾ ਫੜੀ ਲੰਬੀ, ਉਹ ਸੱਜਣ ਠੱਗ ਕਾਲਾ। ਉਹਨੂੰ ਸੁਧਾਰ ਲਈ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਜਾਣਾ ਪਿਆ ਉਹਦੇ ਕੋਲ। ਹੁਣ ਮਹਾਰਾਜ ਕਹਿੰਦੇ ਨੇ ਜੇ ਤੁਸੀਂ ਪਵਿੱਤਰ ਹੋਣਾ ਚਾਹੁੰਦੇ ਹੋ, ਪੁਨੀਤ ਹੋਣਾ ਚਾਹੁੰਦੇ ਹੋ, ਅੰਮ੍ਰਿਤ ਨਾਮ ਜਪ ਹੈ ਮਿਲ ਸਾਧੂ। ਸਾਧੂ ਸਤਿਗੁਰੂ ਜੀ ਦੇ ਨਾਲ ਮਿਲ ਕੇ ਸਾਧ ਸੰਗਤ ਵਿੱਚ ਬੈਠ ਕੇ ਜਿਹੜਾ ਇਹ ਨਾਮ ਹੈ ਨਾ, ਇਹ ਅੰਮ੍ਰਿਤ ਹੈ। ਅੰਗ ਤੇ ਮ੍ਰਿਤ, ਮ੍ਰਿਤ ਮੌਤ ਤੋਂ ਅੰਗ ਰਹਿਤ ਕਰਨ ਵਾਲਾ ਹੈ ਨਾਮ, ਅੰਮ੍ਰਿਤ ਰੂਪ ਹੈ ਨਾਮ। ਬਾਕੀ ਸਾਰੀਆਂ ਚੀਜ਼ਾਂ ਮ੍ਰਿਤ ਹਨ, ਮ੍ਰਿਤ ਦੇ ਵਿੱਚ ਆ ਜਾਂਦੀਆਂ ਨੇ। ਕੋਈ ਚੀਜ਼ ਐਸੀ ਨਹੀਂ ਜਿਹੜੀ ਮ੍ਰਿਤੂ ਨਾ ਹੋਵੇ ਜਿਹਦੀ, ਸਿਰਫ ਇੱਕ ਵਾਹਿਗੁਰੂ ਹੈ ਜਿਹੜਾ ਅੰਮ੍ਰਿਤ ਹੈ, ਮ੍ਰਿਤੂ ਤੋਂ ਰਹਿਤ ਹੈ। ਵਾਹਿਗੁਰੂ ਦਾ ਨਾਮ ਮ੍ਰਿਤੂ ਤੋਂ ਰਹਿਤ ਹੈ, ਤਾਂਹੀਓ ਨਵੇਂ ਪਾਤਸ਼ਾਹ ਨੇ ਕਿਹਾ ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿੰਨ ਜਪਿਓ ਗੁਰਮੰਤ। ਇਸ ਕਰਕੇ ਕਹਿੰਦੇ ਨੇ ਅੰਮ੍ਰਿਤ ਨਾਮ ਸਾਧ ਸੰਗਤ ਵਿੱਚ ਮਿਲ ਕੇ ਆਖੋ, ਮਿਲ ਕੇ ਜਪੋ ਸਾਰੇ ਜਾਣੇ ਅੰਮ੍ਰਿਤ ਨਾਮ ਦੇ ਤਾਂ। ਪਰ ਪੰਚ ਤ੍ਰੋਹ ਮੋਹ ਮਿਟਨਾਈ, ਜਾ ਕੌ ਰੱਖੋ ਆਪ ਗੁਸਾਈ। ਇਹ ਗੁਸਾਈ ਮਾਲਕ ਜੀ ਜਿਹਨੂੰ ਆਪ ਹੱਥ ਦੇ ਕੇ ਰੱਖ ਲਓ, ਬਚਾ ਲਓ, ਕਿਰਪਾ ਕਰ ਦਿਓ, ਉਹਦੇ ਮਨ ਦੇ ਅੰਦਰੋਂ ਉਹ ਜਿਹੜਾ ਉੱਪਰ ਕਿਹਾ ਸੀ ਪਰਪੰਚ ਤੇ ਮੋਹ ਤੇ ਵਿਕਾਰ, ਪਤ ਰਾਖੀ ਗੁਰਪਾਦ ਹਮ ਤਜ ਪਰਪੰਚ ਮੋਹ ਵਿਕਾਰ, ਇਹ ਪ੍ਰਪੰਚ ਚੋਂ ਕਿਵੇਂ ਬਾਹਰ ਨਿਕਲੀਏ ਤੇ ਮੋਹ ਵਿੱਚੋਂ ਕਿਵੇਂ ਬਾਹਰ ਆਈਏ, ਵਿਕਾਰਾਂ ਨੂੰ ਕਿਵੇਂ ਛੱਡੀਏ। ਤਾਂ ਮਹਾਰਾਜ ਕਹਿੰਦੇ ਨੇ ਇਹ ਹੁਣ ਇੱਥੇ ਅਖੀਰ ਤੇ ਜਾ ਕੇ ਇਹਦਾ ਜਵਾਬ ਦਿੰਦੇ ਨੇ ਕਿ ਪ੍ਰਪੰਚ ਧਰੋ ਮੋਹ ਮਿਟਨਾਈ ਜਾਤੋ ਰੱਖੋ ਆਪ ਗੁਸਾਈ। ਇਹ ਗੁਸਾਈ ਮਾਲਕ ਜੀ ਜਿਹਨੂੰ ਤੁਸੀਂ ਆਪ ਇਸ ਪ੍ਰਪੰਚ ਤੋਂ ਬਚਾ ਲਓ, ਧੋਖੇ ਤੋਂ ਬਚਾ ਲਓ, ਮੋਹ ਤੋਂ ਬਚਾ ਲਓ, ਵਿਕਾਰਾਂ ਤੋਂ ਬਚਾ ਲਓ, ਉਹੀ ਬੰਦਾ ਬਚ ਸਕਦਾ, ਦੂਜਾ ਬਚ ਨਹੀਂ ਸਕਦਾ। ਦੂਜਾ ਤਾਂ ਇਹ ਚਿੱਕੜ ਦੇ ਵਿੱਚ ਡਿੱਗਿਆ ਹੋਇਆ। ਪਾਤ ਸਾਹ ਛਤਰ ਸਿਰਸੋ ਨਾਨਕ ਦੂਸਰ ਅਵਰ ਨਾ ਕੋ। ਸੋ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਹਦੇ ਸਿਰ ਦੇ ਉੱਤੇ ਉਹਦੀ ਮਿਹਰ ਹੋ ਜਾਂਦੀ ਹੈ, ਉਹ ਪਾਤਸ਼ਾਹ ਬਣ ਜਾਂਦਾ ਹੈ। ਪਾਤਸ਼ਾਹ ਛਤਰ ਸਿਰ ਸੋ, ਸੋ ਉਸ ਪਰਮਾਤਮਾ ਦਾ ਜਿਹਦੇ ਉੱਤੇ ਹੱਥ ਹੋ ਜਾਂਦਾ, ਛਤਰ ਹੋ ਜਾਂਦਾ ਹੈ, ਕਿਰਪਾ ਹੋ ਜਾਂਦੀ ਹੈ, ਉਹਦੇ ਬਰਾਬਰ ਨਾਨਕ ਦੂਸਰ ਅਵਰ ਨਾ ਕੋ। ਪਹਿਲਾਂ ਤਾਂ ਮਹਾਰਾਜ ਜੀ ਦੇ ਬਰਾਬਰ ਹੀ ਕੋਈ ਹੋਰ ਨਹੀਂ ਹੈਗਾ, ਉਨ੍ਹਾਂ ਦੇ ਸਿਰ ਤੇ ਵੀ ਛਤਰ ਹੈ, ਚਵਰ ਛਤਰ ਤਖ਼ਤ ਦੇ ਮਾਲਕ ਨੇ ਮਹਾਰਾਜ। ਸੋ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਚਵਰ ਛਤਰ ਤਖ਼ਤ ਦੇ ਮਾਲਕ ਨੇ। ਫਿਰ ਜਦੋਂ ਆਪਣੇ ਪਿਆਰਿਆਂ ਤੇ ਕਿਸੇ ਤੇ ਕਿਰਪਾ ਕਰਦੇ ਨੇ ਤਾਂ ਉਹਨੂੰ ਵੀ ਬਾਦਸ਼ਾਹੀ ਦੇ ਦਿੰਦੇ ਨੇ। ਪਾਤਸ਼ਾਹੀ ਭਗਤ ਜਿਨ੍ਹਾਂ ਕੋਲ ਦਿੱਤੀਆਂ, ਨਭ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੀ ਪਾਣੀ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕਿਆ ਪਛਾਣੀ। ਜਦੋਂ ਆਪਣੀ ਛਤਰ ਛਾਇਆ ਹੇਠ ਲੈ ਲੈਣ, ਜਦੋਂ ਆਪਣੀ ਗੋਦ ਵਿੱਚ ਬਿਠਾ ਲੈਣ, ਉਦੋਂ ਕਿੰਨੀ ਕਿਰਪਾ ਹੁੰਦੀ ਹੈ ਅਕਾਲ ਪੁਰਖ ਦੀ। ਸਲੋਕ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ। ਮਹਾਰਾਜ ਕਹਿੰਦੇ ਜਦੋਂ ਹੁਣ ਮਨ ਦੇ ਅੰਦਰੋਂ ਜਿਹੜੇ ਨੇ ਵਿਕਾਰ ਨਿਕਲ ਜਾਂਦੇ ਨੇ, ਫਤਿਹ ਭਈ ਜਿੱਤ ਪ੍ਰਾਪਤ ਹੋ ਗਈ, ਗੁਰਾਂ ਦੀ ਕਿਰਪਾ ਨਾਲ ਮਨ ਨੂੰ ਜਿੱਤ ਲਿਆ। ਫਾਹੇ ਕਾਟੇ ਮਾਇਆ ਦੇ ਜਿਹੜੇ ਫਾਹੇ ਸੀ ਉਹ ਕੱਟੇ ਗਏ। ਮਾਇਆ ਦੇ ਫਾਹੇ ਕਿਸੇ ਗਿਣਤੀ ਚ ਤਾਂ ਆਉਂਦੇ ਹੀ ਨਹੀਂ ਕਿ ਕਿੰਨੇ ਕੁ ਫਾਹੇ ਨੇ ਇਹਦੇ, ਬਹੁਤ ਸਾਰੇ ਫਾਹੇ ਨੇ। ਜਿਵੇਂ ਤੰਦੂਆ ਹੁੰਦਾ, ਤੰਦੂਏ ਦੀਆਂ ਬਹੁਤ ਸਾਰੀਆਂ ਤਾਰਾਂ ਜੀਆਂ ਹੁੰਦੀਆਂ ਨੇ, ਜਿਹਨੂੰ ਇੱਕ ਵਾਰੀ ਇਹ ਪਕੜ ਲਵੇ ਉਹ ਇਹਦੀ ਪਕੜ ਚੋਂ ਬਾਹਰ ਨਹੀਂ ਜਾ ਸਕਦਾ, ਵਾਹਿਗੁਰੂ ਬਚਾਵੇ ਫਿਰ ਉਹ ਤੋਂ। ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਜਦੋਂ ਇਹ ਮਾਇਆ ਰੂਪੀ ਤੰਦੂਏ ਤੋਂ ਬੰਦੇ ਨੂੰ ਕੌਣ ਬਚਾਉਂਦਾ? ਅਕਾਲ ਪੁਰਖ ਵਾਹਿਗੁਰੂ ਬਚਾ ਸਕਦੇ ਨੇ। ਫਾਹੇ ਕਾਟੇ, ਜਿਹਦੇ ਫਾਹੇ ਕੱਟ ਦਿੱਤੇ ਨੇ ਇਹਦੇ, ਮਿਟੇ ਗਵਨ, ਗਵਨ ਹੁੰਦਾ ਆਉਣਾ ਜਾਣਾ, ਜੰਮਣਾ ਮਰਨਾ। ਫਤਿਹ ਭਈ ਮਨ ਜੀਤ, ਜਦੋਂ ਮਨ ਜਿੱਤ ਲਿਆ ਤਾਂ ਸਾਡੀ ਵਿਕਾਰਾਂ ਉੱਤੇ ਫਤਿਹ ਹੋ ਗਈ, ਮਾਇਆ 'ਤੇ ਫਤਿਹ ਹੋ ਗਈ। ਨਾਨਕ ਗੁਰ ਤੇ ਥਿੱਤ ਪਾਈ, ਪਰ ਇਹ ਜਿਹੜੀ ਸਥਿਤੀ ਪ੍ਰਾਪਤ ਕੀਤੀ, ਮਨ ਦਾ ਟਿਕਾਓ ਪ੍ਰਾਪਤ ਕੀਤਾ, ਇਹ ਗੁਰਾਂ ਤੋਂ ਪ੍ਰਾਪਤ ਕੀਤਾ ਹੈ। ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਹੁੰਦਾ ਹੈ, ਵਾਹਿਗੁਰੂ ਤੇਰਾ ਸਭ ਸਦਕਾ ਹੈ। ਹੋਰ ਸਾਡਾ ਕੀ ਹੈ, ਗਰੀਬਾਂ ਦਾ ਸਾਡੇ ਕੋਲ ਕੀ, ਇੰਨਾ ਕੁ ਜਪ ਲਾਂਗੇ ਅਸੀਂ? ਸਾਡੇ ਕੋਲ ਤਾਂ ਇੰਨਾ ਕੁਛ ਹੈ ਹੀ ਨਹੀਂ ਜਿੰਨਾ ਕੁਛ ਤੁਸੀਂ ਕਹਿੰਦੇ ਹੋ ਕਿ ਇੰਨਾ ਕਰੋ। ਪੁੱਛੋ ਰਾਮ ਨਾਮ ਲੱਖ ਬਾਰੀ ਅਸੀਂ ਕਿਵੇਂ ਕਹੀਏ? ਐਡਾ ਸਾਡੇ ਕੋਲ ਟਾਈਮ ਕਿੱਥੇ ਹੈ? ਮਹਾਰਾਜ ਕਹਿੰਦੇ ਮੈਂ ਤੁਹਾਨੂੰ ਤਰੀਕਾ ਦੱਸਿਆ ਤਾਂ ਹੋਇਆ ਵੀ ਜੇ ਤੁਸੀਂ ਸੰਗਤ ਵਿੱਚ ਬਹਿ ਕੇ ਕਹੋਗੇ ਨਾ ਤਾਂ ਤੁਹਾਨੂੰ ਬਹੁਤਾ ਫਲ ਮਿਲਣਾ। ਪੁੱਛੋ ਰਾਮ ਨਾਮ ਲੱਖ ਬਾਰੀ ਅਸੀਂ ਕਿਵੇਂ ਕਹੀਏ? ਮਹਾਰਾਜ ਕਹਿੰਦੇ ਜੇ 2000 ਬੰਦਾ 5 ਮਿੰਟ ਸਿਮਰਨ ਕਰੇ ਉਹ 25 ਘੰਟਿਆਂ ਦਾ ਸਿਮਰਨ ਬਣਦਾ, ਤੇ ਲੱਖ ਵਾਰੀ ਵਾਹਿਗੁਰੂ ਕਹਿਣਾ ਹੋਵੇ ਜੇ 1 ਮਿੰਟ ਦੀ ਇੱਕ ਮਾਲਾ ਫੇਰੀਏ ਤਾਂ 25 ਘੰਟੇ 'ਚ 1.25 ਲੱਖ ਵਾਰੀ ਵਾਹਿਗੁਰੂ ਹੋ ਜਾਂਦਾ ਹੈ। ਤੁਸੀਂ 5 ਮਿੰਟ ਸੰਗਤ 'ਚ ਕਰ ਲਓ, ਤੁਹਾਡਾ ਆਪੇ ਲੱਖ ਵਾਰੀ ਹੋ ਗਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਗੁਰ ਤੇ ਥਿੱਤ ਪਾਈ, ਇਹ ਸਥਿਤੀ ਗੁਰਾਂ ਤੋਂ ਪ੍ਰਾਪਤ ਹੋਣੀ, ਕਿਉਂਕਿ ਜਿਨ੍ਹਾਂ ਦਾ ਆਪਣਾ ਮਨ ਟਿਕਿਆ ਹੋਇਆ ਹੈ ਉਹੀ ਸਾਡਾ ਟਿਕਾ ਸਕਦੇ ਨੇ, ਜਿਨ੍ਹਾਂ ਦਾ ਆਪਦਾ ਮਨ ਚੰਚਲ ਹੈ ਉਹ ਸਾਡਾ ਮਨ ਕਿਵੇਂ ਟਿਕਾ ਸਕਦੇ ਨੇ? ਟਿਕੇ ਹੋਏ ਮਨ ਵਾਲੇ ਕੋਲ ਬੈਠਣਾ, ਫਿਰਨ ਮਿਟੇ ਨਿਤਨੀਤ। ਇਹ ਜਿਹੜੇ ਰੋਜ਼ ਰੋਜ਼ ਦੇ ਫਿਰਨ ਨੇ ਨਾ, ਚੱਕਰ ਪਏ ਹੋਏ ਨੇ, ਇੱਧਰ ਆ ਜਾ ਉੱਧਰ ਚਲਿਆ ਜਾ, ਜੰਮ ਮਰ 84 ਦਾ ਗੇੜਾ, ਇਹ ਫਿਰ ਸਾਰੇ ਮੁੱਕ ਜਾਂਦੇ ਨੇ। ਜਦੋਂ ਮਨ ਟਿਕ ਗਿਆ, ਟਿਕਿਆ ਹੋਇਆ ਮਨ ਸੱਚਖੰਡ 'ਚ ਵਾਸਾ ਲੈਂਦਾ, ਤਾਂ ਜਦੋਂ ਤੱਕ ਮਨ ਦੀ ਇਕਾਗਰਤਾ ਨਹੀਂ ਹੁੰਦੀ ਉਦੋਂ ਤੱਕ ਮਨ ਭਟਕਦਾ ਹੀ ਰਹਿੰਦਾ। ਪੌੜੀ, ਪੰਜਵੇਂ ਪਾਤਸ਼ਾਹ ਮਹਾਰਾਜ ਪੌੜੀ 'ਚ ਆਪਾਂ ਨੂੰ ਫਰਮਾਉਂਦੇ ਨੇ ਫੱਫਾ ਫਿਰਤ ਫਿਰਤ ਤੂੰ ਆਇਆ। ਕਹਿੰਦੇ ਫੱਫੇ ਅੱਖਰ ਦੁਆਰਾ ਕਿ ਫਿਰਦਾ ਫਿਰਦਾ ਤੂੰ ਆਇਆ 84 ਚੋਂ, ਉਹ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਆਇਆ।
कदे किते कोई हन्ने दी, कोई बन्ने दी, कोई भाणा वाले रन्ने दी, कोई ढोल टमका सरवर दा, पता ही नहीं लगता किथे किथे मत्थे टेकदा फिरदा है। भलेखिया के अंदर हरेक नूं जा मत्था टेकदे आ, ये मैनू तारेगा। जिथे डुबना उथे तां कहिंदे असीं तरना है, जिथे तरना सी उथे कहिंदे डुबना जाइए किते। इउं करके जीव जिहड़ा फिरदा फिरदा थां थां दे उत्ते भटकदा पदार्थां वास्ते, क्योंकि पता तां है नहीं कि जम्मण मरण की हुंदा है। सिर्फ इन्ना पता कि फलाने थां जावांगे उत्थे फलाने थां दर्दां हटदियां ने, उत्थे फलान थां आ हटदा, फलान थां ऐ रोग मिट जांदा। ये दुनिया के लोग तो बस इन्ना तो इन्हां दी किथे विचारां दी सोचनी कि जम्मणा मरना कट लैण, ये तो संसार के कम्मां तक ही सीमित ने। जिथे किसी का कम बनता उधर नूं चल पैंदे ने। और महाराज कहिंदे फिरदा फिरदा इन्ने युगां च आया, दुर्लभ देह कल युग मह पाया। एक समा होवे कलयुग दा ते दुर्लभ देही मिल जावे बंदे नूं, ते क्योंकि कलयुग विच तरना सब तो सौखा है। वो इस करके कि सतयुग विच तां सारे बंदे तरना चाहुंदे हुंदे ने, द्वापर विच भी त्रेते विच भी लोग। कलयुग दे विच शर्तां बड़ियां नरम करतियां, पहलियां युगां विच तारदे तां सी पर वो शर्तां बड़ियां लंबियां सी, आ नहीं करना ऐ नहीं करना, बड़ियां शर्तां ने उहनां च बंदा। कलयुग दे विच महाराज कहिंदे कोई भी होवे, भावें कोई भी होवे, चंडाल होवे, नीच होवे, जैसा भी होवे, जे वो सिमरन करन लग जावे वो डर जावेगा। जो प्राणी गोबिंद ते आवै, पढ़िया अनपढ़िया परमगत पावै। चलो वे छुट्टी सब नूं, सारयां नूं कहता हरेक ही जपी जाओ, सब नूं कहता कि जेड़ा भी नाम जपेगा उहनूं तार देना। इस करके महाराज कहिंदे ने जदों गुरां दी कृपा होगी तैनूं मनुखा दे ही कलयुग विच इन्नी सोहणी मिली है, खंडे बाटे दा अमृत वी। महाराज इस सतयुग विच वी गुरु ग्रंथ साहिब गुरु नानक देव जी प्रगट हो सकदे सी, द्वापर विच त्रेते विच नहीं आए, तीन युग छड़ते। क्यों? उदों लोकां दा हिसाब किताब होर सी, उन्हां नूं पता सी कि कलयुग दे जीव जिहड़े ने इन्हां तों कुछ नहीं होना। इस करके कलयुग विच कलयुग बाबे तारिया, सतनाम पर मंत्र सुनाया, इह कलयुग दे जीवां नूं तार लई कल तारन गुरु नानक आया। गुरु नानक देव जी आए, उन्हां ने आपां नूं कलयुग दे समय विच इन्नी दुर्लभ बाणी, जिहड़ी देवते भी खोजदे, जिस अमृत नूं सुरनां मुन जन अमृत खोजदे, सो अमृत गुर ते पाया, पाया अमृत गुर कृपा कीनी, सच्चा मन वसाया, जीव जन सब दुध पाए, एक वेख परसन आया, लब लोभ अहंकार चूका, सतगुरु भला पाया। कह नानक जिसनों आप तुठा अमृत गुर ते पाया। एक कलयुग दे दुर्लभ है, बहुत औखी कित देही मसा मिली है, एक भागा नाल गुरबाणी मिली है, गुरु नानक देव जी अमृत। यह जिन्ना कुछ आपां नूं मिलिया बहुत भागा नाल मिलिया, इह गल नूं समझण दी लोड़ है। फिर सतगुरु यह भी चेतावनी दिंदे ने आपां नूं, फिर या अवसर चढ़ै ना हाथा, ए तेरे हाथ ते बार बार मौका नहीं चढ़ना, फिर यह समा नहीं आना है, तैनू एक बारी मौका देता, देख ला तेरी मर्जी आ। बार बार तां कहिंदे मनुखा जन्म तैनू असीं भी नहीं देना, जे हुण उक गया ना इस वारी फिर पता नहीं कदों वारी आवे, पता नहीं है, पक्का नहीं पता है वारी मुड़ के कदों आवेगी। जे कितें एक 84 कटनी पै जे 7 अरब साल लगते ने, फिर मुड़ के तैनू संगत नहीं मिलनी, मुड़ के बाणी नहीं मिलनी, मुड़ के अमृत नहीं मिलना, कुछ नहीं मिलना तैनू। इस करके ये बड़ा कीमती समा है, अपना संभालो। महाराज किवें करिए, नाम जपो तो कटिया है फासा, कहने बस कलयुग के समय में होर नहीं कुछ करना, वाहेगुरु वाहेगुरु करी जाओ। नितनेम थोनू पंज बाणियां दिता, देखण नूं पंज बाणियां ने, पर जे पिछे देखिए सिद्धांत बड़ा वड्डा। रह रास है 15 मिंट सिर्फ लगते ने, पर सचखंड च निवास दिंदी। कीर्तन सोहे का पाठ है, 5 शब्द ने भावें, पर फिर भी बख्शिश बहुत वड्डी। फिर वाहेगुरु वाहेगुरु कहना, मूल मंत्र पढ़ना, ये सारा कुछ बड़ियां बख्शिशां ने। ਬੜਾ ਸੌਖਾ ਰਾਹ ਕੱਢਿਆ ਤਰਨ ਦਾ, ਸੰਗਤ ਦਾ, ਸੰਗਤ ਵਿਚ ਬੈਠਣਾ, ਮੱਥਾ ਟੇਕਣਾ, ਇਹ ਸਾਰੇ ਰਸਤੇ ਗੁਰਾਂ ਨੇ ਬਣਾਏ ਆਪਣੇ ਵਾਸਤੇ। ਮਹਾਰਾਜ ਕਹਿੰਦੇ ਫਿਰ ਆਵਨ ਜਾਨ ਨਾ ਹੋਈ, ਮੁੜ ਕੇ ਆਉਣਾ ਜਾਣਾ ਨਹੀਂ ਹੋਣਾ, ਇਹ ਹੁਣ ਕਟਾਲਾ ਮੌਕਾ ਹੈ, ਤੇਰੇ ਘਰੇ ਸਾਰਾ ਕੁਛ ਆਇਆ ਹੋਇਆ, ਹੁਣ ਤੇਰਾ ਮੌਕਾ ਹੈ। ਬਾਅਦ ਵਿਚ ਜਦੋਂ ਭਗਤ ਕਬੀਰ ਜੀ ਦੇ ਕਹਿਣ, ਚਾਰ ਪਾਵ ਦੋਏ ਸਿੰਘ ਗੁੰਗ ਮੁੱਖ ਤਵ ਕੈਸੇ ਗੁਣ ਗਾਈ ਹੈ, ਉਦੋਂ ਕਿਵੇਂ ਗੁਣ ਗਾਏਗਾ ਜਦ ਤੈਨੂੰ ਡੰਗਰ ਦੀ ਜੁੰਨੀ ਦੇਤੀ, ਫਿਰ ਤਰਸੇਗਾ। ਇਸ ਕਰਕੇ ਮੌਕਾ ਸੰਭਾਲ ਆਪਣਾ। ਇਹ ਜਿੰਨਾ ਕੁਛ ਆਪਾਂ ਕਰਮ ਕਰ ਰਹੇ ਹਾਂ, ਇਹ ਤਾਂ ਸਾਨੂੰ ਸਾਡੇ ਸਮਾਜ ਨੇ, ਸਾਡੇ ਮਾਂ ਬਾਪ ਨੇ ਕਹਿ ਕਹਿ ਕੇ ਲਾਇਆ ਹੋਇਆ, ਮੇਰਾ ਪੁੱਤ ਪੈਸੇ ਕਮਾਏਗਾ। ਇਹ ਮਾਂ ਬਾਪ ਨੂੰ ਪੈਸਿਆਂ ਦੀ ਲੋੜ ਹੈ, ਉਹ ਸਾਨੂੰ ਵਰਤਦੇ ਨੇ, ਉਹਨਾਂ ਦੇ ਮਾਂ ਬਾਪ ਨੇ ਉਹਨਾਂ ਨੂੰ ਵਰਤਿਆ, ਸਾਨੂੰ ਦੁਨਿਆਵੀ ਧੰਦਿਆਂ ਚ ਫਸਾਇਆ ਜਾ ਰਿਹਾ। ਸਾਡੇ ਮਾਂ ਬਾਪ ਕਦੇ ਨੀ ਕਹਿੰਦੇ ਤੂੰ ਬਾਣੀ ਪੜ੍ਹ, ਕਹਿੰਦੇ ਮੁੰਡਾ ਕਿਤੇ ਗੁਰਦੁਆਰੇ ਜੋਗਾ ਹੀ ਨਾ ਹੋ ਜਾਵੇ, ਜੇ ਪਾਠ ਨੂੰ ਕਹੇ ਤਾਂ, ਜੇ ਅੰਮ੍ਰਿਤ ਛਕ ਲਿਆ ਖੌਰਿਆ ਖਾਨੇ ਕੀ ਬਣ ਜੂਗਾ ਇਹ। ਇਸ ਤਰ੍ਹਾਂ ਕਰਕੇ ਸਾਰੇ ਘਰਾਂ ਚ ਸਭ ਕੁਝ ਡਰਦਾ, ਮਾਵਾਂ ਵੀ ਕਹਿੰਦੀਆਂ ਬਾਲਾ ਨਾ ਗੁਰਦੁਆਰੇ ਬੈਠਿਆ ਕਰ, ਜਾ ਕੇ ਹੋਰ ਕਿਤੇ ਸਾਧ ਬਣ ਜਾਵੇ, ਕਿਉਂ ਅਸੀਂ ਤਾਂ ਇਹ ਬੰਦੇ ਤੋਂ ਪੈਸੇ ਲੈਣੇ ਆ। ਤੇ ਇਹ ਫਿਰਦਾ ਗੁਰਦੁਆਰੇ ਤੁਰਿਆ, ਜਦੋਂ ਕਿ ਉਹ ਗੱਲ ਬਿਲਕੁਲ ਸਹੀ ਹੈ, ਜਿਵੇਂ ਰਾਜੇ ਨੇ ਡੌਂਡੀ ਪਟਵਾ ਤੀ ਇਲਾਕੇ ਚ, ਸ਼ਹਿਰ ਦੇ ਵਿਚ, ਬਈ ਕੋਈ ਆਪਣਾ ਮੁੰਡਾ ਵੇਚਣਾ ਚਾਹੁੰਦਾ ਵੇਚੋ, ਕਿਉਂ ਉਹਨੇ ਦੇਵੀ ਤੇ ਬਲੀ ਦੇਣੀ। ਘਰਦਿਆਂ ਨੇ ਵਿਚਾਰਿਆ ਵੱਡਾ ਤਾਂ ਇੰਨੇ ਕਮਾਉਂਦਾ, ਛੋਟਾ ਦੂਜਾ ਤੀਜੇ ਨੰਬਰ ਵਾਲਾ ਚੌਥੇ ਵਾਲਾ, ਕਹਿੰਦੇ ਉਹ ਪੰਜਵੇਂ ਨੰਬਰ ਵਾਲਾ ਕੀ ਕਰਦਾ, ਕਹਿੰਦੇ ਉਹ ਤਾਂ ਸੰਤਾਂ ਦੇ ਡੇਰੇ ਜਾ ਕੇ ਮਾਲਾ ਫੇਰ ਦਿੰਦੇ, ਉਹਨੂੰ ਵੇਚ ਦਿੰਦੇ ਆ, ਉਹ ਕੀ ਕਰਾਉਣਾ, ਉਹ ਤਾਂ ਉਹੀ ਵੇਚਦਾ ਚੁੱਕੇ ਉਹਨਾਂ ਨੇ। ਰਾਜੇ ਨੇ ਭੇਜ ਦਿੱਤਾ ਵੀ ਇਸ਼ਨਾਨ ਕਰਾ ਲਿਆਓ ਦਰਿਆ ਦੇ ਕਿਨਾਰੇ, ਮੁੜਿਆ ਏ ਕਹਿੰਦੇ ਕੁਛ ਕੀਤਾ ਉੱਥੇ ਨੇ, ਕਹਿੰਦੇ ਹਾਂਜੀ ਨਹਾਤਾ ਸੀ, ਫਿਰ ਢੇਰੀਆਂ ਜੇ ਬਣਾ ਕੇ ਢਾਉਂਦਾ ਰਿਹਾ, ਹੱਸਦਾ ਰਿਹਾ, ਫਿਰ ਆ ਗਿਆ। ਕਹਿੰਦੇ ਬੱਚਾ ਉੱਥੇ ਤੂੰ ਕਰਦਾ ਢੇਰੀਆਂ, ਕਹਿੰਦੇ ਪਹਿਲੀ ਢੇਰੀ ਮਾਂ ਬਾਪ ਦੀ ਬਣਾਈ, ਉਹ ਮੇਰੇ ਰੱਖਿਅਕ ਸਨ, ਉਹਨਾਂ ਤਾਂ ਮੇਰਾ ਕੁਛ ਨੀ ਸਵਾਰੇ, ਵੇਚਦਾ ਮੈਂ ਢੇਰੀ ਢਾ ਦੀ, ਇਹ ਤਾਂ ਕੁਛ ਨੀ ਨਿਕਲੇ ਮਾਂ ਬਾਪ। ਫਿਰ ਦੂਜੀ ਢੇਰੀ ਬਣਾਈ ਸੀ ਮੈਂ ਰਾਜੇ ਦੀ, ਰਾਜਾ ਪਰਜਾ ਦਾ ਮਾਂ ਬਾਪ ਹੁੰਦਾ, ਤੁਸੀਂ ਤਾਂ ਮੈਨੂੰ ਦੇਵੀ ਦੀ ਬਲੀ ਚੜਾਉਣਾ, ਤੁਹਾਡੀ ਢੇਰੀ ਵੀ ਢਾ ਦੀ। ਮੈਂ ਤੀਜੀ ਢੇਰੀ ਬਣਾਈ ਫਿਰ ਦੇਵੀ ਦੇਵਤਿਆਂ ਦੀ, ਦੇਵੀ ਉੱਤੇ ਤਾਂ ਮੇਰੀ ਬਲੀ ਦੇਣੀ, ਉਹ ਵੀ ਢਾ ਤੀ ਮੈਂ। ਇੱਕ ਚੌਥੀ ਢੇਰੀ ਢਾ ਕੇ ਨਹੀਂ ਆਇਆ ਮੈਂ, ਉਹ ਮੈਂ ਛੱਡਿਆ ਆ। ਉਹ ਢੇਰੀ ਕਿਹਦੀ ਹੈ? ਕਹਿੰਦੇ ਉਹ ਅਕਾਲ ਪੁਰਖ ਦੀ ਢੇਰੀ ਹੈ, ਉਹ ਤੇ ਹੁਣ ਆਸ ਹੈ ਮੈਨੂੰ, ਉਹ ਵੀ ਬਚਾਵੇਗਾ। ਵਜ਼ੀਰ ਨੇ ਖੁਸਰ ਫੁਸਰ ਕੀਤੀ ਉਹਦੇ ਕੰਨ ਚ, ਕਹਿੰਦਾ ਰਾਜਾ ਖਰੀਦਿਆ ਤਾਂ ਹੋਇਆ ਹੀ ਆ, ਹੁਣ ਇਹੋ ਜਿਹਾ ਮੁੰਡਾ ਨਹੀਂ ਮਿਲਣਾ, ਜੇ ਤੇਰੇ ਲੜਕਾ ਹੋ ਗਿਆ ਨੇ ਜਾਣੀਏ ਕਾਣਾ ਗੂੰਗਾ ਕਮਲਾ ਬੋਲਾ ਪਤਾ ਨੀ ਕਿਹਾ ਜਾ ਪੈਦਾ ਹੋਵੇ, ਆਹ ਤੈਨੂੰ ਬਣਿਆ ਤਾਣਿਆ ਲੜਕਾ ਮਿਲ ਤਾਂ ਗਿਆ, ਇੰਨਾ ਰਾਜ ਕਾਜ ਦੇ ਯੋਗ ਹੈ ਇਹ ਬੱਚਾ। ਰਾਜਾ ਕਹਿੰਦਾ ਬਈ ਗੱਲ ਤਾਂ ਤੇਰੀ ਠੀਕ ਹੈ, ਕਰਾਓ ਇਸ਼ਨਾਨ, ਸ਼ਾਹੀ ਪਿਛਾਕੇ ਪਹਿਨਾ ਕੇ ਰਾਜੇ ਨੇ ਆਪਣੀ ਰਾਜ ਗੱਦੀ ਤੇ ਬਿਠਾ ਕੇ ਰਾਜ ਤਿਲਕ ਦੇ ਤਾ ਉਹਨੂੰ। ਆਖੋ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਤੁਸੀਂ ਵੀ ਦੇਖ ਲਓ, ਐਂ ਕਰ ਲਓ ਜੇ ਕਰਨਾ, ਲੋਕਾਂ ਨੂੰ ਤੁਹਾਨੂੰ ਫਾਲਤੂ ਜਾਣ ਕੇ ਮਾਂ ਬਾਪ ਨੇ ਵੇਚਤਾ ਵੀ ਸਾਡਾ ਮੁੰਡਾ। ਇਸ ਕਰਕੇ ਭਗਤੀ ਨਾਲ ਕੀ ਨਹੀਂ ਮਿਲਦਾ ਹੈ, ਸਭ ਕੁਛ ਮਿਲਦਾ। ਅੱਜ ਮੈਂ ਕੀ ਕਰਦਾ, ਕੋਈ ਮੈਂ ਡਾਕਟਰ ਇੰਜੀਨੀਅਰ ਥੋੜੀ ਲੱਗਿਆ ਹੋਇਆ, ਕੋਈ ਮੇਰੀ ਪੜ੍ਹਾਈ ਨਹੀਂ ਹੈ, ਕੁਛ ਨਹੀਂ ਹੈ, ਗੁਰਾਂ ਦੀ ਕਥਾ ਹੈ ਨਾ, ਇਸ ਕਥਾ ਕਰਕੇ ਪੂਰੇ ਸੰਸਾਰ ਚ ਸਤਿਕਾਰ ਹੈ, ਕੋਈ ਕਮੀ ਨਹੀਂ ਹੈ, ਹਰ ਪਦਾਰਥ ਹੈ। ਜਿਹੜੇ ਬੜੇ ਬੜੇ ਪੜ੍ਹੇ ਲਿਖੇ ਲੋਕ ਨੇ ਉਹ ਤਾਂ ਪੁੱਛਣ ਆਉਂਦੇ ਨੇ, ਹੋਰ ਮੈਨੂੰ ਕੀ ਚਾਹੀਦਾ, ਇਹ ਕਾਹਦਾ ਪ੍ਰਤਾਪ ਹੈ ਬਾਣੀ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੇ ਮਨਾਂ ਚ ਇਹ ਕਿਹਨੇ ਭੁਲੇਖਾ ਪਾ ਤਾ ਕਿ ਬਾਣੀ ਪੜ੍ਹ ਕੇ ਭੁੱਖੇ ਮਰਾਂਗੇ ਜਾਂ ਅਸੀਂ ਸਿਮਰਨ ਕਰਕੇ ਭੁੱਖੇ ਮਰਾਂਗੇ। ਸਿਮਰਨ ਜਾਂ ਬਾਣੀ ਤਾਂ ਇੱਛਾ ਪੂਰਕ ਹੈ, ਤੁਸੀਂ ਜਿਹੀ ਜੀ ਇੱਛਾ ਕਰ ਲਓ ਉਹੀ ਜੀ ਪੂਰੀ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ, ਜੇ ਲੱਗਣਾ ਆਪਣੇ ਸਤਿਗੁਰੂ ਦੇ ਮਗਰ ਲੱਗੋ। ਸਤਿਗੁਰੂ ਕਹਿੰਦੇ ਤੂੰ ਆਪਣਾ ਆਉਣਾ ਜਾਣਾ ਘਟਾਉਣਾ ਕਿ ਨਹੀਂ, ਇੱਕ ਹੈ ਏਕ ਜਪੋ ਜਪ ਸੋਈ, ਇੱਕੋ ਇੱਕ ਸਿਰਫ ਵਾਹਿਗੁਰੂ ਵਾਹਿਗੁਰੂ ਜਪੋ, ਬਸ ਇੰਨੀ ਉਦਮ ਕਰ ਲੈਣਾ ਕਿ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਣਾ, ਤੇਰੇ ਤੇ ਆਸ ਹੈ, ਤੂੰ ਹੀ ਹੈ। ਕੋਈ ਮਹਾਂਪੁਰਸ਼
ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨੀ ਹੋਏ ਨੇ, ਬਿਲਕੁਲ ਸਕੂਲ ਉਹਨਾਂ ਨੇ ਕਦੇ ਦੇਖੇ? ਪੁਰਾਣੇ ਕਿੱਥੇ ਸਕੂਲ ਦੇਖਦੇ ਹੁੰਦੇ ਸੀ? ਉਹ ਤਾਂ ਬਸ ਭਗਤੀ ਕਰਦੇ ਹੁੰਦੇ ਸੀ। ਉਹ ਭਗਤੀ ਕਰਦਿਆਂ ਕਰਦਿਆਂ ਬ੍ਰਹਮ ਗਿਆਨ ਵਿੱਚ ਜਦੋਂ ਪ੍ਰਵੇਸ਼ ਹੋਏ, ਉਹ ਇੱਕ ਗੱਲ ਦੋ ਕੁ ਗੱਲਾਂ ਖਾਸ ਆਖਿਆ ਕਰਦੇ ਸਨ। ਇੱਕ ਤਾਂ ਉਹਨਾਂ ਨੇ ਇਹ ਕਹਿਣਾ ਕਿ ਸਤਨਾਮ ਵਾਹਿਗੁਰੂ ਤੂੰ ਹੀ ਹੈ, ਇਹ ਅੱਖਰ ਬੜਾ ਵਧੀਆ ਹੈ, ਵਾਹਿਗੁਰੂ ਤੂੰ ਹੀ ਹੈ। ਜਦੋਂ ਕੋਈ ਕੰਮ ਆਪਣੇ ਤੋਂ ਡਾਵਾਂਡੋਲ ਹੋ ਜਾਏ ਨਾ, ਪਰ ਆਪਾਂ ਵੀ ਕਹਿੰਦੇ ਵਾਹਿਗੁਰੂ ਹੁਣ ਤਾਂ ਤੂੰ ਹੀ ਹੈ। ਉਹ ਹਮੇਸ਼ਾ ਹੀ ਕਹਿੰਦੇ ਸੀ ਵਾਹਿਗੁਰੂ ਤੂੰ ਹੀ ਹੈ। ਉਹ ਜਿਨ੍ਹਾਂ ਦੀ ਮੈਂ ਗੱਲ ਸੁਣਾਈ ਸੀ ਤੁਹਾਨੂੰ, ਉਹ ਜਿਹੜੇ ਕਹਿੰਦੇ ਸੀ ਕਿ ਭਾਈ ਰੇਲ ਵੱਡੀ ਹੈ ਕਿ ਲਾਈਨ ਵੱਡੀ ਹੈ, ਲਾਈਨ ਵੱਡੀ ਹੈ ਕਿ ਧਰਤੀ ਵੱਡੀ ਹੈ, ਅਖੀਰ ਗੱਲ ਰੱਬ ਤੇ ਲਿਆਂਦੀ, ਉਹਨਾਂ ਦਾ ਹੀ ਬਚਨ ਹੈ। ਅਤੇ ਬਾਅਦ ਦੇ ਵਿੱਚ ਇੱਕ ਬਚਨ ਇਹ ਕਹਿ ਕੇ ਇੱਕ ਗੱਲ ਕਿਹਾ ਕਰਦੇ ਸਾਂ, ਜਦੋਂ ਕਿਸੇ ਦਾ ਕੰਮ ਸਵਾਰ ਦੇਣਾ ਬਣਾ ਦੇਣਾ ਤਾਂ ਇੱਕ ਗੱਲ ਕਹਿੰਦੇ ਹੁੰਦੇ ਸੀ, ਉਹਨਾਂ ਨੇ ਹਮੇਸ਼ਾ ਇਹ ਬਚਨ ਕਹਿਣਾ ਵੀ ਆਪਣੀ ਇਹ ਚ ਕੋਈ ਗੱਲ ਨਹੀਂ, ਇਹ ਤਾਂ ਸਾਰਾ ਉਸੇ ਦੀ ਖੇਡ ਹੈ, ਆਪਾਂ ਨੂੰ ਤਾਂ ਕੋਈ ਪਤਾ ਨਹੀਂ ਗਾ। ਬਸ ਉਹ ਇਸ ਤਰ੍ਹਾਂ ਕਿਹਾ ਕਰਦੇ ਸਨ। ਹੈ ਤਾਂ ਗੱਲਾਂ ਬੜੀਆਂ ਸਿੱਧੀਆਂ ਸਾਦੀਆਂ, ਪਰ ਇਹ ਗੱਲ ਹਮੇਸ਼ਾ ਆਉਂਦੀ ਹੈ ਬਈ ਆਪਣੀ ਇਹ ਚ ਕੋਈ ਗੱਲ ਨਹੀਂ। ਬਸ ਕਿਸੇ ਵੀ ਗੱਲ ਚ ਆਖੋ, ਕੋਈ ਦਾਨ ਪੁੰਨ ਕਰਨਾ, ਕੋਈ ਨਾਮ ਜਪਣਾ, ਕੋਈ ਅੰਮ੍ਰਿਤ ਵੇਲੇ ਉੱਠਦਾ, ਉਹ ਕਹੋ ਆਪਣੀ ਕੋਈ ਗੱਲ ਨਹੀਂ, ਇਹ ਸਭ ਸਤਿਗੁਰੂ ਹੀ ਕਰਾਉਂਦੇ ਨੇ, ਆਪਾਂ ਤਾਂ ਕੁਛ ਵੀ ਨਹੀਂ ਹਾਂ। ਔਰ ਇੱਕ ਬੇਨਤੀ ਕਰਨ ਦਾ ਹੁਣ ਤਰੀਕਾ ਦੱਸਦੇ ਨੇ, ਕਰੋ ਕਿਰਪਾ ਪ੍ਰਭ ਕਰਨਾ ਹਾਰੇ, ਮੇਲ ਲਿਹੋ ਨਾਨਕ ਬੇਚਾਰੇ। ਮਹਾਰਾਜ ਮੈਨੂੰ ਬੇਚਾਰੇ ਨੂੰ ਆਪਣੇ ਨਾਲ ਲਾ ਲਓ ਜੀ, ਸਾਡੇ ਤੇ ਕਿਰਪਾ ਕਰ ਦਿਓ, ਤੁਸੀਂ ਸਾਨੂੰ ਪਰੇ ਪਰੇ ਕਿਉਂ ਕਰੀ ਜਾਂਦੇ ਹੋ? ਸਾਰੀ ਦੁਨੀਆਂ ਨੂੰ ਪਰੇ ਪਰੇ ਕੀਤਾ ਹੋਇਆ, ਜਾ ਵੀ ਮੌਜਾਂ ਕਰ, ਖਾ ਪੀ ਐਸ਼ ਕਰ, ਹੁਣ ਜਦ ਅੰਮ੍ਰਿਤ ਨਹੀਂ ਛਕਿਆ ਆਪਾਂ ਕਿਸੇ ਗਿਣਤੀ ਚ ਨਹੀਂ ਹੈਗਾ। ਜੇ ਅੰਮ੍ਰਿਤ ਛਕ ਲਈਏ ਫਿਰ ਲਿਸਟ ਵਿਚ ਹੁੰਦੇ ਹਾਂ ਆਪਾਂ, ਮਾਤਾ ਸਾਹਿਬ ਕੌਰ ਦੀ ਨਿਗਾਹ ਚ ਮੇਰੇ ਇੰਨੇ ਬੱਚੇ, ਮੇਰੇ ਇੰਨੇ ਪੁੱਤਰ ਨੇ, ਇੰਨੀਆਂ ਧੀਆਂ ਮੇਰੀਆਂ, ਬਾਕੀ ਇਹਦੀ ਕੋਈ ਗਿਣਤੀ ਗੁਣਤੀ ਨਹੀਂ ਹੈਗੀ ਉੱਥੇ। ਮਾਤਾ ਜੀ ਕਹਿੰਦੇ ਬਾਕੀ ਤਾਂ ਸਾਰੇ ਭਾਈ, ਕਾਹਦੀ ਗਿਣਤੀ, ਜਦ ਸਾਡੇ ਘਰ ਚ ਜਨਮ ਹੀ ਨਹੀਂ ਲਿਆ। ਸਤਿਗੁਰੂ ਕਾ ਜਨਮੇ ਗਵਨ ਮਿਟਾਇਆ, ਸਤਿਗੁਰਾਂ ਦੇ ਘਰੇ ਜਨਮ ਲੈਣ ਨਾਲ ਆਉਣਾ ਜਾਣਾ ਮਿਟ ਜਾਂਦਾ ਜੀਵ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਉਪਦੇਸ਼ ਨੂੰ ਕਮਾਈਏ, ਬੜਾ ਸੁੰਦਰ ਉਪਦੇਸ਼, ਇੰਨਾ ਸੁੰਦਰ ਉਪਦੇਸ਼ ਕੋਈ ਦਿੰਦਾ ਹੀ ਨਹੀਂ ਸਵਾਏ ਮਹਾਰਾਜ ਤੋਂ, ਹੋਰ ਤਾਂ ਸਾਰੇ ਆਪਣੇ ਚੱਕਰ ਚ ਹੀ ਫਸਾਉਣ ਨੂੰ ਫਿਰਦੇ ਰਹਿੰਦੇ ਆ। ਮਹਾਰਾਜ ਇੱਕ ਕਹਿੰਦੇ ਨੇ ਨਿਕਲ ਜਾਓ ਚੱਕਰਾਂ ਚੋਂ, ਬਾਹਰ ਨਿਕਲ ਜਾਓ ਸਿਮਰਨ ਕਰਕੇ, ਵਾਹਿਗੁਰੂ ਵਾਹਿਗੁਰੂ
ਫਿਰ ਤੈਨੂੰ ਦੇਵਾਂਗੇ ਪ੍ਰਾਪਤੀ ਦੀ ਵਿਵਸਥਾ। ਜੇ ਤੂੰ ਕਾਲਾ ਪਏਗਾ, ਕਾਲਿਆਂ ਨੂੰ ਕੁਛ ਨਹੀਂ ਮਿਲਿਆ, ਪਹਿਲਾਂ ਧਰਮ ਦੀ ਪਰਪੱਕਤਾ ਕਰੋ ਤੇ ਪਹਿਲਾਂ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ। ਬਿਨੋ ਸੁਨੋ ਤੁਮ ਪਾਰ ਬ੍ਰਹਮ, ਦੀਨ ਗਰੀਬਾਂ ਦੇ ਉੱਤੇ ਦਿਆਲ ਦਇਆ ਕਰਨ ਵਾਲੇ ਹੈ ਗੋਪਾਲ ਪਰਮੇਸ਼ਰ ਜੀ। ਗੋਪਾਲ ਜੋ ਹੁੰਦਾ ਹੈ ਗੋ ਨਾਮ ਧਰਤੀ ਦਾ ਹੈ, ਪਾਲਣ ਮਤਲਬ ਪਾਲਣਾ ਕਰਨ, ਗੋ ਨਾਮ ਬੁੱਧੀ ਦਾ ਹੈ ਤੇ ਬੁੱਧੀ ਪਾਲਣਾ ਕਰਦਾ, ਗੋ ਨਾਮ ਸਰੀਰ ਦਾ ਵੀ ਹੈ, ਸਰੀਰ ਰੂਪੀ ਧਰਤੀ, ਬੁੱਧੀ ਰੂਪੀ ਧਰਤੀ, ਪ੍ਰਤੱਖ ਧਰਤੀ, ਇਹ ਤਿੰਨੇ ਧਰਤੀਆਂ ਆਪਣੇ ਕੋਲੇ, ਇਨ੍ਹਾਂ ਦੀ ਤੁਸੀਂ ਹੀ ਪਾਲਣਾ ਕਰਦੇ ਹੋ। ਹੇ ਦਿਆਲ ਜੀ, ਹੇ ਦੀਨ ਦਿਆਲ, ਸਾਡੀ ਬੇਨਤੀ ਹੈ ਜੀ ਪਾਰ ਬ੍ਰਹਮ ਜੀ, ਪਾਪਾਂ ਪੁੰਨਾਂ ਤੋਂ ਪਰੇ ਹੋਣ ਕਰਕੇ ਉਹਨੂੰ ਪਾਰ ਬ੍ਰਹਮ ਕਹਿੰਦੇ ਨੇ। ਹੇ ਮਹਾਰਾਜ ਜੀ, ਸਾਡੀ ਇੱਕ ਬੇਨਤੀ ਹੈ। ਕੀ ਭਾਈ? ਕਹਿੰਦੇ ਸੁੱਖ ਸੰਪੈ ਬਹੁ ਭੋਗ ਰਸ, ਮੈਨੂੰ ਇਹ ਚਾਹੀਦਾ, ਸੁੱਖ ਚਾਹੀਦਾ, ਸੰਪੈ ਪਦਾਰਥ ਚਾਹੀਦੇ ਨੇ, ਬਹੁਤੇ ਭੋਗ ਚਾਹੀਦੇ ਨੇ, ਰਸ ਚਾਹੀਦੇ ਨੇ। ਕਹਿੰਦੇ ਇਹ ਨਹੀਂ ਚਾਹੀਦੇ, ਇਨ੍ਹਾਂ ਦੇ ਬਦਲੇ ਮੈਨੂੰ ਇੱਕ ਕਿਰਪਾ ਕਰ ਦਿਓ ਕਿ ਮੇਰੇ ਲਈ ਇੱਕ ਚੀਜ਼ ਹੀ ਇਹ ਸਾਰਾ ਕੁਛ ਹੈ। ਕਿਹੜੀ? ਨਾਨਕ ਸਾਧ ਰਵਾਲ। ਜਿਹੜੀ ਸਾਧ ਸੰਗਤ ਦੀ ਚਰਨ ਧੂੜੀ ਹੈ, ਗੁਰਾਂ ਦੀ ਧੂੜੀ ਜਿਹੜੀ ਮਿਲ ਜਾਣੀ ਹੈ, ਜਿਹੜੀ ਗੁਰਮੁਖਾਂ ਪਿਆਰਿਆਂ ਦੀ ਚਰਨ ਧੂੜੀ ਹੈ, ਇਹੀ ਮੇਰੇ ਲਈ ਸੁੱਖ ਹੈ, ਇਹੀ ਮੇਰੇ ਲਈ ਸੰਪਤਾ ਹੈ, ਇਹ ਮੇਰੇ ਲਈ ਭੋਗ ਪਦਾਰਥ ਹੈ। ਕਿਉਂਕਿ ਜਿਹੜੀ ਗੁਰਮੁਖਾਂ ਦੀ ਧੂੜੀ ਹੈ ਲੱਭਦੀ ਨਹੀਂ। ਕਲਯੁੱਗ ਦੇ ਸਮੇਂ ਵਿੱਚ ਗੁਰਮੁਖ ਨੂੰ ਕਿੱਥੋਂ ਲੱਭੀ ਹੈ? ਮਨਮੁਖਾਂ ਦੇ ਥਾਂ ਤਾਂ ਬਹੁਤ ਨੇ, ਪਰ ਗੁਰਮੁਖਾਂ ਦੇ ਥਾਂ ਬਹੁਤ ਥੋੜੇ ਨੇ। ਇਸ ਕਰਕੇ ਜੀ ਤੁਸੀਂ, ਬਾਕੀ ਤਾਂ ਮੇਰੀ ਕਿਸਮਤ ਹੈ, ਜਿਹੜਾ ਮੇਰੀ ਕਿਸਮਤ ਚ ਸੁੱਖ ਲਿਖਿਆ ਹੋਊਗਾ ਦੁਨਿਆਵੀ ਉਹ ਮਿਲ ਜਾਊ, ਸੰਪਾ ਵੀ ਮਿਲ ਜਾਊ, ਭੋਗ ਰਸ ਵੀ ਮਿਲ ਜਾਣਗੇ, ਪਰ ਸਤਿਗੁਰੂ ਜੀ ਤੁਹਾਡੇ ਚਰਨ ਧੂੜੀ ਨਹੀਂ ਮਿਲਣੀ ਮੈਨੂੰ। ਉਹ ਮਹਿੰਗੀ ਹੈ, ਬਹੁਤ ਕੀਮਤੀ ਅਮੁੱਲ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਮੈਨੂੰ ਅਮੋਲਕ ਬਖਸ਼ੋ ਚਰਨ ਧੂੜੀ। ਨਾਨਕ ਦਾਸ ਇਹ ਸੁੱਖ ਮੰਗ ਹੈ, ਮੋਕੋ ਪਰ ਸੰਤਨ ਕੀ ਧੂਰੇ ਪੌੜੇ। ਹੁਣ ਵੱਖਰੇ ਵੱਖਰੇ ਕਿਸਮ ਦੇ ਬੰਦੇ ਨੇ। ਕੋਈ ਇੱਕ ਬੰਦਾ ਹੈ ਜੋ ਬ੍ਰਹਮਾ ਨੂੰ ਮੰਨਦਾ ਹੈ, ਬੱਬਾ ਬ੍ਰਹਮ ਜਾਣ ਤੇ ਬ੍ਰਹਮਾ ਕਹਿੰਦੇ। ਅਸਲ ਵਿੱਚ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਨਾ, ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ, ਨਵਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਾਂ ਜੋ ਹਰ ਹਿਰਦਾ ਸਦਾ ਵਸਾਏ। ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਕਹਿੰਦੇ, ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਭਾਈ, ਉਹ ਬ੍ਰਹਮਾ ਦਾ ਅਸਲੀ ਉਪਾਸ਼ਕ ਹੈ। ਜੇ ਬ੍ਰਹਮ ਨੂੰ ਨਹੀਂ ਜਾਣ ਸਕਿਆ ਫਿਰ ਕਾਹਦਾ ਉਪਾਸ਼ਕ ਆ ਉਹ? ਕਹਿੰਦੇ ਜੀ ਮੈਂ ਤਾਂ ਵੈਸ਼ਨੂੰ ਹੈ, ਵਿਸ਼ਨੂੰ ਜੀ ਨੂੰ ਮੰਨਦਾ। ਕਹਿੰਦੇ ਵੈਸ਼ਨੂੰ ਤੇ ਗੁਰਮੁਖ ਸੁੱਚ ਧਰਮਾ। ਕਹਿੰਦੇ ਅਸਲੀ ਵਿਸ਼ਨੂੰ ਜੀ ਦਾ ਭਗਤ ਉਹ ਹੈ, ਵੈਸ਼ਨੂੰ ਉਹ ਹੈ ਜਿਹੜਾ ਗੁਰਮੁਖ ਮੁਖੀ ਗੁਰਾਂ ਦੇ ਰਾਹੀਂ ਸੁੱਚਮ ਪਵਿੱਤਰਤਾ ਵਾਲਾ ਨਾਮ ਧਰਮ ਗ੍ਰਹਿਣ ਕਰੇ। ਕਿਉਂਕਿ ਪਵਿੱਤਰਤਾ ਤਾਂ ਨਾਮ ਵਿੱਚ ਹੀ ਹੈ, ਬਾਕੀ ਤਾਂ ਕਿਤੇ ਪਵਿੱਤਰਤਾ ਹੈ ਨਹੀਂ। ਕਿਉਂਕਿ ਪਵਿੱਤਰਤਾ ਨੂੰ ਆਪਾਂ ਹਾਲੇ ਤੱਕ ਸਮਝ ਨਹੀਂ ਸਕੇ ਕਿ ਪਵਿੱਤਰਤਾ ਕੀ ਚੀਜ਼ ਹੈ। ਪਵਿੱਤਰਤਾ ਤੇ ਅਪਵਿੱਤਰਤਾ, ਇਹ ਦੋਨੋਂ ਗੱਲਾਂ ਦਾ ਧਿਆਨ ਰੱਖਣਾ। ਜਦ ਖਾਸ ਕਰ ਸਰੀਰ ਅਪਵਿੱਤਰਤਾ ਵਿੱਚ ਹੋਵੇ ਉਦੋਂ ਦਰਬਾਰ ਸਾਹਿਬ ਨਾ ਆਵੇ, ਇਹ ਗੱਲ ਦਾ ਧਿਆਨ ਰੱਖਣਾ। ਇਸ਼ਨਾਨ ਕੀਤੇ ਤੋਂ ਬਿਨਾਂ ਨਾ ਆਵੇ। ਇਸੇ ਪ੍ਰਕਾਰ ਹੁਣ ਕਈ ਬੰਦੇ ਦੇਖੋ, ਪਵਿੱਤਰਤਾ ਦੀ ਗੱਲ ਚੱਲਦੀ ਹੈ ਕਿ ਪਵਿੱਤਰਤਾ ਨਾਮ ਹੀ ਹੈ। ਕੋਈ ਬੰਦਾ ਕਹੇ ਮੈਂ ਇਸ਼ਨਾਨ ਕੀਤਾ, ਏਸੀ ਇਸ਼ਨਾਨ ਕੀਤਾ, ਮੈਂ ਨਵੇਂ ਕੱਪੜੇ ਪਾ ਕੇ ਆਇਆ। ਪਹਿਲਾਂ ਇਹ ਦੱਸ, ਤੂੰ ਆਉਣ ਲੱਗਿਆ ਬ੍ਰੈਡ ਨਾਲ ਕੀ ਖਾ ਕੇ ਆਇਆ? ਉਹ ਜਿਹੜਾ ਤੇਰੇ ਪੇਟ ਦੇ ਵਿੱਚ ਅੰਦਰ ਹੀ ਆਇਆ ਨਾ ਦਰਬਾਰ ਸਾਹਿਬ ਚ, ਉਹ ਤੂੰ ਪਵਿੱਤਰ ਹੋ ਕੇ ਆਇਆ ਦਰਬਾਰ ਸਾਹਿਬ ਚ? ਉਹ ਕੀ ਖਾ ਕੇ ਆਇਆ ਸਵੇਰੇ ਸਵੇਰੇ ਜਿਹੜਾ ਉਹ ਖਾ ਕੇ ਆਇਆ? ਇਹਦਾ ਨਾਂ ਨਹੀਂ ਲੈਂਦੇ ਅਸੀਂ। ਇਸ ਕਰਕੇ ਆਪਣੇ ਆਪ ਨੂੰ ਲੋਕ ਇਹ ਸਮਝਦੇ, ਅਸੀਂ ਤਾਂ ਜੀ ਬੜੇ ਪਵਿੱਤਰ ਬੰਦੇ ਹਾਂ, ਦੁਪਹਿਰੇ ਕੀ ਖਾ ਕੇ ਮੱਥਾ ਟੇਕਣ ਆਉਂਦੇ ਹੋ ਜਾਂ ਸ਼ਾਮ ਨੂੰ ਕੀ ਖਾ ਕੇ ਆਉਂਦੇ ਹੋ? ਜਦੋਂ ਅਸੀਂ ਗਲਤ ਖਾਣਾ ਪੇਟ ਵਿੱਚ